कांशी तो अगला सफर इलाहाबाद। कांशी जिसका दूसरा नाम बनारस है, इत्थे आप जी का डेरा कुछ दिन पिया रहा, पर फिर कांशी तो भी टुर पाए। कई जगह मुकाम करदे प्रयाग पहुंचे। इस थां ते गंगा जमुना दोहां नदियां दा मेल हुंदा है, ते लोकां दा ख्याल है कि तीसरी नदी सरस्वती भी हेठों जमीन दे विच्चों विच्चों जाके इत्थे मिलती है। इस करके इस थां नूं त्रिवेणी भी आखते हन। त्रिवेणी तिन्ना नदियां दा इकट्ठे होके वग पैण दा थां। इत्थे शहर भी वसदा है, शहर नूं प्रयाग सद्दे हन। मुसलमानी राज विच इस दा नां इलाहाबाद रख दित्ता सी, जो हुण प्रसिद्ध है। इत्थे असाम जांदे होए श्री गुरु तेग बहादुर जी टिके सन, महला मायापुर विच। इत्थे हुण गुरद्वारा है। कांशी तो सफर करदे कई जगह मुकाम करदे, संगतां नूं दर्शन देंदे, बाला प्रीतम जी सारे साथ समेत इलाहाबाद इस मकान विच आ ठहरे। इत्थे गुरसिखी काफी सी, संगतां गुरु नंदन आए सुन के बहुत आईयां। दो वेले दीवान लगे, साहिबजादे जी विच दर्शन देन, भेटा कबूलन ते सफल करन, कदे कदे सोहने वाक भी करन। लिखिया है कि इत्थे एक पुत्तर विहोने सेठ नूं आपने आसीस दित्ती कि तेरे घर पुत्तर आएगा, सो ठीक होया। जदों इस दे पुत्तर होया, इसने इस गुरद्वारे नाल एक बाग दे कुछ रस्ता लंगर वास्ते ला दित्तियां, जो लिखिया है कि हुण तीक हैं। अयोध्या कुछ दिन प्रयाग रह के नदी संगम जिथे नदियां दोवें मिल जांदियां हन, ते होर थावां दा सैल करके अयोध्या नूं टुर पए। अयोध्या अवध देश की राजधानी है। इत्थे श्री रामचंद्र जी का जन्म होया सी। इह पुराना नगर है, सूरज बंसी राजियां दी राजधानी सी। इत्थे श्री गुरु नानक देव जी भी गए सन, ते श्री गुरु तेग बहादुर जी भी गए सन, जिन्हां दा गुरद्वारा इत्थे है, जो सरयू नदी दे किनारे है। हुण श्री बाला प्रीतम जी गुरसिखां नूं थां थां दर्शनां नाल निहाल करदे इत्थे अपड़े। वशिष्ठ कुंड पास डेरा कीता, जिथे हुण गुरद्वारा है। इत्थे कुछ दिन ठहर के फिरे टुरे ते आई संगत नूं निहाल कीता। तवा खां विच लिखिया है कि इत्थे एक थां गुरु नंदन बैठे सन, ता बंदर आ गए ते मत्था टेक टेक के दुआले बैठ गए। किसे किसे बंदर ने कोई फल भी अगे लिया रखे। यह देख के उथों दे राम उपाशका ने आख्या, यह तां बाल के नहीं, यह तां श्री रामचंद्र जी ही आप आ गए हन। गुरु नानक मता पीली पीत। हुण इत्थों भी टुरे, कई थां मुकाम करदे नानक मते पहुंचे। इस थां दा नां पहलां गोरख मता सी। गुरु नानक देव जी ने सिद्धां ते जित पा के इस थां कुछ चिर डेरा लाया सी, तदों तो नाम नानक मता है। सिद्ध आखदे हन जोगियां दे वड्डे नूं, इन्हां दे गुरु जी नाल विचार ते शास्त्रां दे झगड़े कीते सन ते हारे सन। फिर जोगियां ने इत्थों दे गुरु के सेवक अलमसत ते कुछ धक्का कीता, तां छेवें गुरु श्री गुरु हरगोबिंद साहिब इत्थे पहुंचे ते महंत नूं मालक बनाया सी। इत्थे हुण गुरु नंदन जी आ के टिके, दो त्रै दिन रह के अगे टुर पाए, महंत ते गुरसिखां नूं निहाल कीता। इत्थों टुर के पीलीभीत आए। इत्थे एक वड्डा प्रतापी आदमी गुरु का सिख सी, इसका नाम सी राजा शमशेर बहादुर। यह छेवें गुरु जी दे सिख राज बाज बहादुर दा पुत्र सी। इसने पांच दिन बड़े आदर नाल आप जी नूं पास रखिया ते बड़े आदर ते प्यार नाल विद्या कीता। देवनगर लखनऊ बठूर मथुरा। इत्थों टुर के देवनगर आए, जिथे छेवें गुरु जी दे सिख बिधी चंद दी समाध है। इत्थों बिधी चंद दे चेले सुंदर शाह दे सेवकां नूं निहाल करदे लखनऊ अपड़ पए। इत्थे उदासी संतां ने अपने पास उतारिया ते बहुत सन्मान कीता। गुरु नंदन जी टुरन वेले एक कृपान अपनी निशानी उन्हां नूं दे आए। इत्थों टुर के गंगा किनारे बठूर वस्ती आ ठहरे। इत्थे एक दो दिन ठहरे, तपस्या नूं उत्तम उपदेश दिता, फिर मथुरा हुंदे होए अगे टुर पए ते कई थां ठहरदे शेकड़ हरिद्वार पहुंचे ते कनाखल वाले तीसरी पातशाह दे गुरद्वारे ठहरे। इत्थों फिर हेठ नूं हो टुरे ते बुढ़िए हो हुंदे दामले तो लंघ दे अंबाले दे नेड़े पिंड लखनौर पहुंचे। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇੱਥੇ ਕੁਛ ਦਿਨ ਠਹਿਰਨੇ ਲਈ ਹੁਕਮ ਪੁੱਜਾ ਹੋਇਆ ਸੀ। ਸੋ ਇੱਥੇ ਕੁਛ ਮਹੀਨੇ ਦਾ ਮੁਕਾਮ ਪਿਆ ਲਖਨੌਰ। ਇੱਥੇ ਭਾਈ ਜੇਠੇ ਦੇ ਝੰਡੇ ਮਸੰਦ ਨੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ। ਆਲੇ ਦੁਆਲੇ ਦੇ ਗਰਾਵਾਂ ਵਿੱਚ ਦੇ ਗੁਰਸਿੱਖਾਂ ਵਿੱਚ ਇਹ ਸੋ ਪਹੁੰਚੀ ਕਿ ਸਾਹਿਬਜ਼ਾਦੇ ਜੀ ਲਖਨੌਰ ਟਿਕੇ ਹਨ ਤਾਂ ਚਫੇਰਿਓਂ ਦਰਸ਼ਨਾਂ ਅਤੇ ਸੇਵਾ ਲਈ ਆਉਣ ਲੱਗ ਪਏ। ਦਰਸ਼ਨ ਕਰਕੇ ਸਾਰੇ ਬੜੇ ਨਿਹਾਲ ਹੋਣ ਅਤੇ ਪ੍ਰਤੀਤ ਕਰ ਲੈਣ ਕਿ ਗੁਰੂ ਨੰਦਨ ਜੀ ਆਪਣੇ ਬਾਬੇ ਸ੍ਰੀ ਗੁਰੂ ਹਰਗੋਬਿੰਦ ਜੀ ਵਾਂਗੂ ਬੜੇ ਸੂਰਬੀਰ ਅਤੇ ਤੇਜ ਵਾਲੇ ਹੋਣਗੇ। ਸੂਰਬੀਰ ਬਹਾਦਰ ਨੂੰ ਆਖਦੇ ਹਨ। ਆਪ ਜੀ ਨੂੰ ਘੋੜੇ ਦੀ ਸਵਾਰੀ ਵੀ ਕਰਦੇ ਸਨ। ਇੱਥੇ ਦੇ ਬਾਲਕਾਂ ਨੂੰ ਇਕੱਠੇ ਕਰਕੇ ਪਟਨੇ ਵਾਂਗੂ ਤੀਰ ਚਲਾਉਂਦੇ ਅਤੇ ਕਵੈਦਾਂ ਕਰਦੇ ਕਰਾਉਂਦੇ ਸਨ। ਖਿੱਦੋ ਪੱਟੀ ਦੀ ਖੇਲ ਬਹੁਤ ਮਚਾਉਂਦੇ ਸਨ। ਦੋ ਧੜੇ ਹੋ ਕੇ ਆਮੋ ਸਾਹਮਣੇ ਖੇਡਣ, ਜਿੱਤਣ ਹਾਰਨ ਦੀ ਬਾਜੀ ਲਾ ਲਾ ਖੇਡਣ। ਜਿਸ ਤਰ੍ਹਾਂ ਖੇਲ ਕੁੱਦ ਦੌੜ ਭੱਜ ਦੀ ਰੌਣਕ ਲੱਗੀ ਰਹੇ। ਸੋਹਣੀ ਪੁਸ਼ਾਕੀ ਪਾ ਕੇ ਦਸਤਾਰ ਸਜੀ ਹੋਈ ਵਿੱਚ ਪਟਨੇ ਵਾਲੀ ਕਲਗੀ ਝੂਮਦੀ, ਐਸੇ ਸੋਹਣੇ ਲੱਗਦੇ ਸਨ ਕਿ ਸਭ ਕਿਸੇ ਦਾ ਦਿਲ ਮੋਹਿਆ ਜਾਂਦਾ ਸੀ। ਮਾਤਾ ਜੀ ਯਤਨ ਕਰਦੇ ਕਿ ਘਰ ਬੈਠਣ ਅਤੇ ਬਾਹਰ ਬਹੁਤੀ ਪ੍ਰਸਿੱਧੀ ਨਾ ਲੈਣ, ਪਰ ਆਪ ਜੀ ਖੇਲ ਕੁੱਦ ਵਿੱਚ ਰਹਿੰਦੇ ਸਨ। ਇਸ ਪਿੰਡ ਵਿੱਚ ਇੱਕ ਬਾਉਲੀ ਸੀ ਜੋ ਗੁਰੂ ਕੇ ਟਿਕਾਣੇ ਦੇ ਪਾਸ ਵਾਰ ਸੀ, ਪਰ ਪਾਣੀ ਖਾਰਾ ਸੀ। ਪਿੰਡ ਵਾਸੀਆਂ ਨੇ ਸ੍ਰੀ ਮਾਤਾ ਜੀ ਪਾਸ ਮਿੱਠੇ ਜਲ ਦੇ ਖੂਹ ਲਈ ਬੇਨਤੀ ਕੀਤੀ। ਤਦ ਖੂਹ ਦੇ ਖਰਚ ਵਾਸਤੇ ਮਾਇਆ ਮਾਤਾ ਜੀ ਨੇ ਦਿੱਤੀ ਅਤੇ ਥਾਂ ਵੀ ਦੱਸੀ। ਤਦ ਖੂਹ ਨਿਕਲ ਆਇਆ ਅਤੇ ਪਾਣੀ ਮਿੱਠਾ ਨਿਕਲਿਆ। ਤਵਾ ਖਾਂ ਵਿੱਚ ਲਿਖਿਆ ਹੈ ਕਿ ਖੂਹ ਉੱਥੇ ਗੁਪਤ ਹੋ ਰਿਹਾ ਸੀ, ਪਰ ਕਿਸੇ ਨੂੰ ਪਤਾ ਨਾ ਸੀ। ਮਾਤਾ ਜੀ ਨੇ ਪਤਾ ਦੇ ਕੇ ਪਟਵਾਇਆ, ਇਹ ਖੂਹ ਹੁਣ ਤੱਕ ਹੈ ਪਰ ਹੁਣ ਸੇਵਾ ਦਾ ਮੁਤਾਜ ਹੈ। ਬਾਵਲੀ ਵੀ ਗੁਰਦੁਆਰੇ ਦੇ ਪਾਸ ਹੈ ਪਰ ਸੇਵਾ ਦੀ ਲੋੜਵੰਦ ਹੈ। ਗੁਰਦੁਆਰਾ ਸੋਹਣੀ ਹੰਗੀ ਉਚਾਈ ਉੱਤੇ ਬੁਰਜ ਵਾਂਗੂ ਹੈ ਅਤੇ ਸੁਭਕ ਜਿਹਾ ਬਹੁਤ ਸੋਹਣਾ ਲੱਗਦਾ ਹੈ। ਲਖਨੌਰ ਅੰਬਾਲੇ ਛਾਵਨੀ ਤੋਂ 3 ਕੋਹ ਪਿੱਛੋਂ ਨੂੰ ਹੈ। ਸ਼ਾਹ ਭੀਖ ਇੱਥੇ ਕੁਛ ਚਿਰ ਰਹਿਣੇ ਕਰਕੇ ਜਾਂ ਦੂਰ ਦੂਰ ਪਤਾ ਲੱਗ ਗਿਆ ਤਾਂ ਆਪ ਦੇ ਦਰਸ਼ਨਾਂ ਨੂੰ ਸ਼ਾਹ ਭੀਖ ਆਇਆ। ਸ਼ਾਹ ਭੀਖ ਕੌਣ? ਜੋ ਸਾਹਿਬਜ਼ਾਦੇ ਜੀ ਦੇ ਅਵਤਾਰ ਸਮੇਂ ਪਟਨੇ ਗਿਆ ਸੀ ਅਤੇ ਆਪ ਜੀ ਅੱਗੇ ਕੁੱਚੀਆਂ ਰੱਖ ਕੇ ਪਰਤਾਵਾ ਲਿਆ ਸੀ ਕਿ ਆਪ ਜੀ ਹਿੰਦੂ ਨੂੰ ਰੱਖਣਗੇ ਕਿ ਮੁਸਲਮਾਨ ਨੂੰ, ਉਹ ਹੁਣ ਫਿਰ ਦਰਸ਼ਨਾਂ ਨੂੰ ਆਇਆ। ਅੱਜ ਕੱਲ੍ਹ ਉਹ ਠਸਕੇ ਪਿੰਡ ਰਹਿੰਦਾ ਹੁੰਦਾ ਸੀ। ਉਸ ਨੂੰ ਇਹ ਪਿੰਡ ਕਿਸੇ ਨੇ ਦਾਨ ਕਰਕੇ ਦਿੱਤਾ ਹੋਇਆ ਸੀ। ਇਹ ਆਪਣੇ ਭਜਨ ਬੰਦਗੀ ਵਿੱਚ ਵੇਖਦਾ ਸੀ ਕਿ ਮੁਗਲ ਪਾਤਸ਼ਾਹ ਦੇ ਸੂਬੇ ਜ਼ੁਲਮ ਕਰ ਰਹੇ ਹਨ ਅਤੇ ਰਾਜ ਨੇ ਨਹੀਂ ਰਹਿਣਾ। ਇਸ ਨੇ ਗੁਰੂ ਜੀ ਨੂੰ ਵੀ ਸਿਆਣ ਲਿਆ ਸੀ ਕਿ ਇਹ ਇਸ ਰਾਜ ਦੀ ਨੀਂਹ ਵਿੱਚ ਕਹੀ ਧਰ ਦੇਣਗੇ। ਕਹੀ ਇੱਕ ਲੋਹੇ ਦਾ ਹਥਿਆਰ ਹੈ ਜਿਸ ਨਾਲ ਜਿੰਮੀ ਪੁੱਟ ਸੁੱਟੀ ਦੀ ਹੈ। ਅਰਥ ਇਹ ਕਿ ਮੁਗਲਾਂ ਦਾ ਰਾਜ ਨਾਸ਼ ਕਰਨਗੇ। ਸੋ ਇਹ ਸ਼ਾਹ ਭੀਖ ਆਪਣੇ ਚੇਲਿਆਂ ਦੇ ਗਰਾਈ ਫਿਰਦਾ ਖਬਰ ਸੁਣ ਕੇ ਲਖਨੌਰ ਆ ਗਿਆ। ਇਸ ਦੇ ਨਾਲ ਇੱਕ ਹੋਰ ਪੀਰ ਵੀ ਸੀ। ਉਸਦਾ ਨਾਮ ਮੀਰ ਦੀਨ ਲਿਖਿਆ ਹੈ। ਜਦੋਂ ਸ਼ਾਹ ਭੀਖ ਲਖਨੌਰ ਆਇਆ ਤਾਂ ਗੁਰੂ ਨੰਦਨ ਜੀ ਹੋਰ ਬਾਲਕਾਂ ਨਾਲ ਖਿੱਦੋ ਪੱਟੀ ਦਾ ਖੇਲ ਮਚਾ ਰਹੇ ਸਨ। ਸ਼ਾਹ ਭੀਖ ਸਾਥੀਆਂ ਤੋਂ ਅੱਡ ਹੋ ਕੇ ਉੱਥੇ ਆ ਗਿਆ ਅਤੇ ਸਾਹਿਬਜ਼ਾਦੇ ਦੇ ਪਾਸ ਆ ਕੇ ਹੱਥ ਜੋੜ ਕੇ ਖੜੋ ਗਿਆ। ਫਿਰ ਮੱਥਾ ਟੇਕ ਕੇ ਉਸ ਤੇ ਬੋਲਿਆ, ਮੇਰੇ ਧੰਨ ਭਾਗ, ਧੰਨ ਹੋ, ਧੰਨ ਹੋ। ਫਿਰ ਅੱਗੇ ਵੱਧ ਕੇ ਗੋਦੀ ਵਿੱਚ ਜਾ ਲਏ। ਆਪ ਜੀ ਦੇਖ ਦੇਖ ਕੇ ਮੁਸਕਰਾ ਰਹੇ ਸਨ, ਜਿਵੇਂ ਪਹਿਲੀ ਵਾਰ ਮੁਸਕਰਾ ਰਹੇ ਸਨ। ਬਾਲਕ ਤੱਕਣ ਲੱਗ ਗਏ ਕਿ ਕੌਣ ਆ ਗਿਆ ਹੈ ਜੋ ਸਾਡੇ ਮੀਰੀ ਨੂੰ ਚੁੱਕ ਕੇ ਲੈ ਚੱਲਿਆ ਹੈ। ਪਰ ਪੀਰ ਨੇ ਕਿਹਾ, ਬੱਚਿਓ ਫਿਕਰ ਨਾ ਕਰੋ, ਹੁਣੇ ਆਪ ਜੀ ਤੁਸਾਂ ਕੋਲ ਆ ਜਾਣਗੇ। ਕੁਛ ਪਰੇ ਜਾ ਕੇ ਕੁਛ ਗੱਲਾਂ ਕਰਦਾ ਰਿਹਾ, ਜਿਸ ਦੇ ਅੰਤ ਵਿੱਚ ਬੋਲਿਆ ਕਿ ਤੁਰਕ ਰਾਜ ਜਦ ਨਹੀਂ ਰਹੇਗਾ ਤਾਂ ਮੇਰਾ ਟੁਕੜਾ ਨਾ ਬੰਦ ਹੋ ਜਾਏ। ਇਉਂ ਲਿਖਿਆ ਹੈ, ਮੈਂ ਰਾਵਰ ਕੇ ਚਰਨ ਨਿਹੋਰੋਂ, ਅਚਲ ਰਹੇ ਜਗ ਟੁਕੜਾ ਮੋਰਾ, ਜਬ ਹੋਏ ਗੁਰੂ ਪੰਥ ਕਾ ਜੋਰਾ। ਤਬ ਬਾਲਾ ਪ੍ਰੀਤਮ ਜੀ ਬੋਲੇ, ਚਿਰੰਕਾਲ ਰਹੇ ਦੇਗ ਤੁਮਾਰੀ। ਇਸ ਦਾ ਅਰਥ ਹੈ ਕਿ ਪੀਰ ਨੇ ਕਿਹਾ ਕਿ ਮੈਂ ਤੁਸਾਂ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਮੇਰਾ ਟੁਕੜਾ ਜਗਤ ਵਿੱਚ ਸਦਾ ਚੱਲਦਾ ਰਹੇ, ਜਦੋਂ ਕਿ ਆਪ ਦਾ ਪੰਥ ਜੋਰਾਂ ਵਿੱਚ ਹੋ ਜਾਵੇ ਉਦੋਂ ਵੀ। ਗੁਰੂ ਜੀ ਨੇ ਉੱਤਰ ਦਿੱਤਾ, ਤੇਰੀ ਦੇਗ ਢੇਰ ਚਿਰ ਚੱਲਦੀ ਰਹੋ। ਮਤਲਬ ਇਹ ਕਿ ਪੀਰ ਨੇ ਮੰਗ ਕੀਤੀ ਸੀ ਕਿ ਮੇਰਾ ਡੇਰਾ ਬਣਿਆ ਰਹੇ ਅਤੇ ਗੁਰੂ ਜੀ ਨੇ ਕਿਹਾ ਚਿਰ ਤੱਕ ਰਹੇਗਾ, ਸੋ ਹੁਣ ਤੱਕ ਉਹ ਡੇਰਾ ਹੈ। ਪੀਰ ਮੀਰ ਦੀਨ ਦੂਰ ਖੜੋਤਾ ਸ਼ਾਹ ਭੀਖ ਨੂੰ ਸਭ ਕੁਛ ਕਰਦਿਆਂ ਦੇਖਦਾ ਰਿਹਾ। ਜਦੋਂ ਸ਼ਾਹ ਭੀਖ ਬਾਲਾ ਪ੍ਰੀਤਮ ਜੀ ਨੂੰ ਬਾਲਕਾਂ ਵਿੱਚ ਛੱਡ ਕੇ ਤੇ ਮੱਥਾ ਟੇਕ ਕੇ ਗਿਆ ਤਾਂ ਮੀਰ ਦੀਨ ਨੇ ਪੁੱਛਿਆ, ਪੀਰ ਜੀ ਤੁਸਾਂ ਮੁਸਲਮਾਨ ਹੋ ਕੇ ਹਿੰਦੂ ਬੱਚੇ ਨੂੰ ਸਜਦਾ ਕਿਉਂ ਕੀਤਾ? ਸਜਦਾ ਆਖਦੇ ਹਨ ਮੱਥਾ ਟੇਕਣ ਨੂੰ। ਸ਼ਾਹ ਭੀਖ ਨੇ ਕਿਹਾ, ਇਹ ਇਨਸਾਨ ਬੱਚਾ ਨਹੀਂ, ਇਹ ਖੁਦਾ ਦਾ ਬੱਚਾ ਹੈ, ਬੜੇ ਤੇਜ ਵਾਲਾ ਹੋਵੇਗਾ, ਇਹ ਜ਼ੁਲਮ ਦੂਰ ਕਰੇਗਾ। ਤਦੋਂ ਪਤਾ ਨਹੀਂ ਕੀ ਹੋਵੇਗਾ, ਮੈਂ ਆਪਣਾ ਡੇਰਾ ਤੇ ਟੁਕੜਾ ਬਖਸ਼ਾਉਣ ਆਇਆ ਸਾਂ, ਸੋ ਬਖਸ਼ਾ ਲਿਆ ਹੈ। ਮੀਰ ਦੀਨ ਨੇ ਆਖਿਆ, ਇਸ ਦਾ ਮਤਲਬ ਕੀ ਹੋਇਆ? ਤਾਂ ਪੀਰ ਨੇ ਕਿਹਾ ਕਿ ਮੇਰਾ ਡੇਰਾ ਵਸਦਾ ਰਹੇਗਾ ਤੇ ਮੇਰਾ ਲੰਗਰ ਚੱਲਦਾ ਰਹੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਸ ਦਾ ਪਿੰਡ ਸਾਡੇ ਨੇੜੇ ਹੀ ਹੈ ਤੇ ਉੱਥੇ ਸ਼ਾਹ ਭੀਖ ਦਾ ਡੇਰਾ ਸਲਾਮਤ ਚੱਲਦਾ ਹੈ, ਸਿੱਖ ਸਰਦਾਰ ਚੁਫੇਰੇ ਵਸਦੇ ਹਨ। ਇਸੇ ਤਰ੍ਹਾਂ ਫਿਰਦੇ ਤੁਰਦੇ ਘੋੜੇ ਚੜੇ ਪੂਸਥਲੀ ਦੇ ਥੇ ਤੇ ਗਏ ਤਾਂ ਉੱਥੇ ਰਾਜਪੂਤ ਸਰਦਾਰ ਸ਼ਾਹ ਭੀਖ ਦੇ ਚੇਲੇ ਆਏ ਹੋਏ ਸਨ। ਉਹਨਾਂ ਨੇ ਪੰਜ ਤੀਰ ਸਾਹਿਬਜ਼ਾਦੇ ਦੇ ਅੱਗੇ ਲਿਆ ਰੱਖੇ ਤੇ ਮੱਥਾ ਟੇਕਿਆ। ਇਸੇ ਤਰ੍ਹਾਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਆਪ ਜੀ ਕਈ ਵੇਰ ਆਪਣੇ ਮੁਸਾਹਿਬਾਂ ਜਾਂ ਲੜਕਿਆਂ ਨਾਲ ਘੋੜੇ ਚੜੇ ਫੇਰਾ ਮਾਰ ਆਉਂਦੇ। ਪੀਰ ਆਫਰਦੀਨ। ਆਫਰਦੀਨ ਨਾਮੇ ਇੱਕ ਹੋਰ ਪੀਰ ਦੀ ਕਥਾ ਖਾਲਸਾ ਤਵਾਰੀਖ ਵਿੱਚ ਲਿਖੀ ਹੈ ਕਿ ਇੱਕ ਦਿਨ ਗੁਰੂ ਨੰਦਨ ਜੀ ਬਾਲਕਾਂ ਵਿੱਚ ਲਖਨੌਰ ਦੀ ਜੂਹ ਵਿੱਚ ਖੇਲ ਰਹੇ ਸਨ ਕਿ ਇਹ ਪੀਰ ਜੀ ਕਿਸੇ ਪਿੰਡ ਕਿਸੇ ਕੰਮ ਜਾਂਦੇ ਲਖਨੌਰ ਦੀਆਂ ਜ਼ਮੀਨਾਂ ਵਿੱਚੋਂ ਲੰਘੇ ਤਾਂ ਬੱਚਿਆਂ ਨੂੰ ਖੇਲਦੇ ਵੇਖ ਕੇ ਖਲੋ ਗਏ ਤਾਂ ਨਜ਼ਰ ਬਾਲਾ ਪ੍ਰੀਤਮ ਜੀ 'ਤੇ ਜਾ ਪਈ। ਹੱਕੇ ਬੱਕੇ ਹੋ ਕੇ ਖੜੋ ਗਏ ਅਤੇ ਫਿਰ ਸਿਰ ਨਿਵਾਇਆ। ਫਿਰ ਪਾਲਕੀ ਖੜੀ ਕਰਾ ਕੇ ਸਾਹਿਬਜ਼ਾਦੇ ਜੀ ਦੇ ਪਾਸ ਜਾ ਖੜੋਤੇ ਅਤੇ ਮੱਥਾ ਟੇਕਿਆ। ਫਿਰ ਪਰੇ ਲਿਜਾ ਕੇ ਕੁਛ ਗੱਲਾਂ ਕੀਤੀਆਂ। ਫਿਰ ਮੱਥਾ ਟੇਕ ਕੇ ਪਾਲਕੀ ਵਿੱਚ ਆ ਬੈਠੇ ਅਤੇ ਪਾਲਕੀ ਟੁਰ ਪਈ। ਟਿਕਾਣੇ ਜਾ ਕੇ ਮੁਰੀਦਾਂ ਚੇਲਿਆਂ ਨੇ ਪੁੱਛਿਆ, ਪੀਰ ਜੀ ਅਚਰਜ ਹੈ ਕਿ ਤੁਸੀਂ ਅੱਜ ਹਿੰਦੂ ਬਾਲਕੇ ਨੂੰ ਮੱਥਾ ਟੇਕਿਆ ਹੈ। ਤਦ ਪੀਰ ਨੇ ਕਿਹਾ, ਤੁਸਾਂ ਨੂੰ ਗੈਬ ਦੇ ਆਲਮ ਦਾ ਪਤਾ ਨਹੀਂ। ਗੈਬ ਦਾ ਆਲਮ ਆਖਦੇ ਹਨ ਨਾ ਦਿਸਣ ਵਾਲੇ ਸੰਸਾਰ ਨੂੰ, ਜਿਸ ਨੂੰ ਗੁਪਤ ਸੰਸਾਰ ਵੀ ਆਖਦੇ ਹਨ। ਸੱਚੇ ਸੰਤ ਲੋਕ ਜਦ ਸਮਾਧੀ ਵਿੱਚ ਹੁੰਦੇ ਹਨ ਤਾਂ ਉੱਥੋਂ ਦੀ ਗੱਲਬਾਤ ਜਾਣ ਲੈਂਦੇ ਹਨ। ਸੋ ਪੀਰ ਨੇ ਕਿਹਾ, ਭਾਈ ਇਹ ਬਾਲ ਨਹੀਂ, ਇਹ ਰੱਬ ਦਾ ਪਿਆਰਾ ਹੈ। ਜਦੋਂ ਮੈਂ ਸਮਾਧੀ ਵਿੱਚ ਹੁੰਦਾ ਹਾਂ ਤਾਂ ਇਸ ਨੂੰ ਮੈਂ ਵੇਖਿਆ ਹੈ ਕਿ ਸਾਰੇ ਪੀਰ ਫਕੀਰ ਰੱਬ ਜੀ ਦੀ ਦਰਗਾਹ ਦੇ ਦਰਵਾਜ਼ੇ ਤੋਂ ਬਾਹਰ ਸਿਰ ਝੁਕਾਈ ਖੜੋਤੇ ਹਨ, ਇਹ ਅੰਦਰ ਜਾਂਦਾ ਹੈ, ਇਹਦੀ ਪਹੁੰਚ ਤੋਂ ਰੱਬ ਜੀ ਦੇ ਪਾਸ ਹੈ। ਮੈਂ ਅੱਜ ਬਾਲਕ ਰੂਪ ਵਿੱਚ ਦੇਖ ਕੇ ਹੈਰਾਨਿਆ ਗਿਆ ਹਾਂ, ਇਸ ਕਰਕੇ ਪਾਸ ਜਾ ਕੇ ਗੱਲਾਂ ਕਰਕੇ ਦਿਲ ਦੀ ਪਕਿਆਈ ਕੀਤੀ ਹੈ ਕਿ ਉਹ ਹਨ ਜਾਂ ਕੋਈ ਹੋਰ। ਸੋ ਤਸੱਲੀ ਕਰ ਆਇਆ ਹਾਂ ਕਿ ਉਹੀ ਹਨ। ਮੈਂ ਭਾਈ ਤਾਂ ਸਿਰ ਨਵਾ ਦਿੱਤਾ ਸੀ ਇਸ ਦੇ ਅੱਗੇ, ਤੁਸੀਂ ਸਮਝ ਨਹੀਂ ਸਕਦੇ, ਰੱਬ ਨੂਰ ਹੈ, ਇਹ ਉਸਦਾ ਪਿਆਰਾ ਵੀ ਨੂਰੀ ਹੈ, ਇਹ ਦੁਨੀਆਂ ਵਿੱਚ ਪਾਪ ਦੂਰ ਕਰਨ ਆਇਆ ਹੈ। ਇਹ ਕਹਿ ਕੇ ਪੀਰ ਨੇ ਫਿਰ ਸਿਰ ਨਵਾਇਆ ਤੇ ਸਾਰੇ ਮੁਰੀਦਾਂ ਵੀ ਸਿਰ ਝੁਕਾ ਦਿੱਤਾ ਤੇ ਆਖਿਆ, ਭਲਾ ਹੋਵੀ। ਕੀਰਤਪੁਰ। ਉਂਝ ਤਾਂ ਅਨੋਖੇ ਬਾਲਕ ਜੀ ਹਰ ਵੇਲੇ ਖੇਲਾਂ ਵਿੱਚ ਰੁੱਝੇ ਟੱਪਦੇ ਦੌੜਦੇ ਸਨ, ਪਰ ਦੋ ਵੇਲੇ ਦੀਵਾਨ ਵਿੱਚ ਆ ਜਾਂਦੇ ਸਨ ਅਤੇ ਕੀਰਤਨ ਸੁਣਨ ਬੈਠਦੇ ਜ਼ਰੂਰ ਸਨ। ਉਸ ਵੇਲੇ ਇਉਂ ਹੁੰਦੇ ਸਨ ਜਿਵੇਂ ਜੋਗੀਆਂ ਦੇ ਰਾਜੇ ਰਾਜ ਯੋਗ ਦੀ ਸਮਾਧੀ ਵਿੱਚ ਹੁੰਦੇ ਸਨ, ਅਰਥਾਤ ਅੰਦਰੋਂ ਆਪਣੇ ਮਨ ਦਾ ਧਿਆਨ ਰੱਬ ਜੀ ਵਿੱਚ ਜੋੜ ਕੇ ਬੈਠੇ ਹੁੰਦੇ ਸਨ ਤੇ ਚਿਹਰੇ ਤੇ ਰਾਜਿਆਂ ਵਾਲਾ ਤੇਜ ਹੁੰਦਾ ਹੈ। ਪਿਤਾ ਜੀ ਦੇ ਮਿਲਣ ਦੀ ਚਾਹਨਾ ਬੜੀ ਜ਼ੋਰਾਂ ਦੀ ਅੰਦਰ ਹੁੰਦੀ ਸੀ। ਕਦੇ ਕਦੇ ਆਪਣੇ ਬਾਪੂ ਜੀ ਦੇ ਮਿਲਣ ਦੀ ਚਾਹਨਾ ਦੱਸੀ ਦੇ ਤਾਂ ਪਤਾ ਲੱਗਦਾ ਕਿ ਕਿੰਨਾ ਡੂੰਘਾ ਪਿਆਰ ਉਹਨਾਂ ਨਾਲ ਹੈ। ਉਧਰ ਉਹਨਾਂ ਦੇ ਦਿਲ ਦੀ ਖਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਬੈਠੇ ਹੀ ਸਮਝਦੇ ਸਨ। ਸੋ ਗੁਰੂ ਜੀ ਨੇ ਉੱਥੇ ਆਪਣੇ ਚੰਗੇ ਆਦਮੀ ਘੱਲ ਕੇ ਸਾਹਿਬਜ਼ਾਦੇ ਜੀ ਨੂੰ ਬੁਲਾ ਭੇਜਿਆ। ਹੁਣ ਤਿਆਰੀ ਹੋ ਗਈ ਲਖਨੌਰ ਤੋਂ ਚੱਲਣੇ ਦੀ। ਲਖਨੌਰ ਭਾਵੇਂ ਪਿੰਡ ਸੀ ਪਰ ਕਈ ਮਹੀਨੇ ਰਹਿਣ ਕਰਕੇ ਉੱਥੇ ਚੰਗਾ ਪਰਚਾਵਾ ਹੋ ਗਿਆ ਸੀ। ਪਿੰਡ ਵਿੱਚ ਬਹੁਤ ਸਾਰੇ ਸਿੱਖ ਹੈ ਸਨ, ਸਤ ਸੰਗ ਰੋਜ਼ ਹੁੰਦਾ ਸੀ, ਸਾਹਿਬਜ਼ਾਦੇ ਦੇ ਦਰਸ਼ਨ ਤੇ ਕੌਤਕ ਸਭ ਨੂੰ ਮੋਹ ਲੈਂਦੇ ਸਨ। ਜਦ ਟੁਰਨ ਲੱਗੇ ਤਾਂ ਲਾਗਲੇ ਪਿੰਡਾਂ ਦੀ ਤੇ ਲਖਨੌਰ ਦੀ ਸੰਗਤ ਇਕੱਠੀ ਹੋ ਗਈ। ਸਾਰੇ ਬੜੇ ਪਿਆਰ ਨਾਲ ਵਿਛੜ ਵਿਛੜ ਮਿਲੇ। ਸੋ ਇੱਥੇ ਵੀ ਪਟਨੇ ਵਾਂਗ ਤੁਰ ਪਏ ਤੇ ਸੰਗਤਾਂ ਨੂੰ ਅਸੀਸਾਂ ਦੇ ਦੇ ਕੇ ਵਿਦਿਆ ਹੋਈ। ਉੱਥੋਂ ਟੁਰ ਕੇ ਰਾਣੋ ਮਾਜਰੇ, ਆਨੰਦਪੁਰ ਕਲੌੜ, ਰੋਪੜ ਆਦਿ ਕਈ ਥਾਈਂ ਅਟਕਦੇ ਮੁਕਾਮ ਕਰਦੇ ਕੀਰਤਪੁਰ ਪਹੁੰਚ ਪਏ। ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਭਰਾਵਾਂ ਤੇ ਪਰਿਵਾਰ ਵਸਦੇ ਸਨ। ਸਾਰੇ ਸਾਹਿਬਜ਼ਾਦੇ ਜੀ ਨੂੰ ਮਿਲ ਕੇ ਬੜੇ ਪ੍ਰਸੰਨ ਹੋਏ, ਰਾਤ ਉੱਥੇ ਰਹੇ, ਕੀਰਤਪੁਰ ਦੇ ਸਾਰੇ ਗੁਰਦੁਆਰੇ ਵੇਖੇ। ਦੋਵੇਂ ਮਾਤਾ ਜੀ ਆਪਣੇ ਸਾਕਾਂ ਨੂੰ ਮਿਲੇ, ਸਭ ਨੂੰ ਪੂਰਬ ਦੀਆਂ ਸੁਗਾਤਾਂ ਦਿੱਤੀਆਂ। ਆਨੰਦਪੁਰ ਪ੍ਰਵੇਸ਼। ਅਗਲੇ ਦਿਨ ਸ੍ਰੀ ਅਨੰਦਪੁਰ ਨੂੰ ਤੁਰ ਪਏ। ਅਨੰਦਪੁਰ ਤੋਂ ਕਿਤਨੇ ਹੀ ਸਿੱਖ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘੱਲੇ ਹੋਏ ਲੈਣ ਵਾਸਤੇ ਕੀਰਤਪੁਰ ਆਏ ਸਨ। ਜਦੋਂ ਨੂੰ ਕਿ ਇਹ ਸਾਰੇ ਅਨੰਦਪੁਰ ਦੇ ਲਾਗੇ ਪਹੁੰਚੇ ਤਾਂ ਅੱਗੋਂ ਸੰਗਤ ਅਨੰਦਪੁਰ ਦੀ ਲੈਣ ਆਈ। ਆਮੋ ਸਾਹਮਣੇ ਸ਼ਬਦ ਪੜ੍ਹਦੇ ਮਿਲੇ, ਜਿਵੇਂ ਅੱਜ ਕੱਲ੍ਹ ਵਿਆਹ ਵਾਲੇ ਘਰ ਦੀ ਘਰ ਧੀ ਵਾਲੇ ਅਤੇ ਪੁੱਤਰ ਵਾਲੇ ਸ਼ਬਦ ਪੜ੍ਹਦੇ ਮਿਲਣੀ ਵੇਲੇ ਮਿਲਦੇ ਹਨ। ਜਦੋਂ ਨਗਰ ਵਿੱਚ ਵੜੇ, ਫੁੱਲਾਂ ਦੀ ਵਰਖਾ 'ਚ ਫੇਰਿਓ ਹੋ ਰਹੀ ਸੀ। ਜਦੋਂ ਘਰ ਪਹੁੰਚੇ ਤਾਂ ਅੱਗੇ ਚੰਗੇ ਚੰਗੇ ਸਿੱਖ ਖੜ੍ਹੇ ਸਨ। ਜਦੋਂ ਸਾਹਿਬਜ਼ਾਦੇ ਜੀ ਨੇ ਦਰਵਾਜ਼ੇ ਵਿੱਚ ਕਦਮ ਰੱਖੇ ਤਾਂ ਪਿਆਰ ਭਰੇ ਕੂਲੇ ਕੂਲੇ ਦਿਲ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਅੰਦਰੋਂ ਆ ਰਹੇ ਸਨ। ਭੱਜ ਕੇ ਸਾਹਿਬਜ਼ਾਦੇ ਜੀ ਨੇ ਚਰਨਾਂ 'ਤੇ ਸੀਸ ਧਰ ਦਿੱਤਾ। ਗੁਰੂ ਜੀ ਨੇ ਚਾ ਕੇ ਛਾਤੀ ਨਾਲ ਲਾ ਲਿਆ। ਇੰਨੇ ਨੂੰ ਮਾਤਾ ਨਾਨਕੀ ਜੀ ਪਹੁੰਚ ਪਏ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਨੂੰ ਸੀਸ ਨਵਾਇਆ, ਪਰ ਮਾਤਾ ਜੀ ਨੇ ਸੀਸ ਛੇਤੀ ਨਾਲ ਚੱਕ ਕੇ ਛਾਤੀ ਨਾਲ ਲਾ ਲਿਆ। ਰੱਬ ਦੇ ਪਿਆਰਿਆਂ ਦੇ ਸਿਰ ਨੂੰ ਸੀਸ ਆਖੀਦਾ ਹੈ। ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸਿੰਘਾਸਨ 'ਤੇ ਜਾ ਬੈਠੇ ਅਤੇ ਸਾਹਿਬਜ਼ਾਦੇ ਜੀ ਨੂੰ ਝੋਲੀ ਵੀ ਲੈ ਲਿਆ। ਹੁਣ ਸੰਗਤ 'ਚ ਫੇਰੇ ਜੁੜ ਕੇ ਬੈਠ ਗਈ। ਕੀਰਤਨ ਮਿੱਠਾ ਮਿੱਠਾ ਛਿੜ ਪਿਆ। ਦੇਖੋ ਦੀਵਾਨ ਸੱਜ ਰਿਹਾ ਹੈ, ਮਿੱਠੀ ਧੁਨ ਸ਼ਬਦ ਦੀ ਉੱਠ ਰਹੀ ਹੈ। ਸਿੰਘਾਸਨ 'ਤੇ ਗੁਰੂ ਸਾਹਿਬ ਬੈਠੇ ਹਨ, ਛਾਤੀ ਨਾਲ ਲੱਗੇ ਬਾਲਾ ਪ੍ਰੀਤਮ ਜੀ ਚੰਬੜੇ ਬੈਠੇ ਹਨ। ਦੇਖੋ ਕੈਸੀ ਸੋਹਣੀ ਮੂਰਤ ਬੱਜ ਰਹੀ ਹੈ, ਪਿਤਾ ਹਮਾਰੇ ਪ੍ਰਗਟੇ ਮਾਝ, ਪਿਤਾ ਪੂਤ ਨਾਲ ਕਿੰਨੀ ਸਾਂਝ। ਅਨੰਦਪੁਰ ਦਾ ਵਸੇਬਾ ਲਾਡ। ਇਸ ਤਰ੍ਹਾਂ ਸਾਹਿਬਜ਼ਾਦੇ ਜੀ, ਜਿਨ੍ਹਾਂ ਨੂੰ ਪਟਨੇ ਦੇ ਪ੍ਰੇਮੀ ਬਾਲਾ ਪ੍ਰੀਤਮ ਜੀ ਆਖਿਆ ਕਰਦੇ ਸਨ, ਅਨੰਦਪੁਰ ਆਪਣੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਆ ਗਏ ਸਨ। ਪਿਤਾ ਜੀ ਆਪਣੇ ਅਨੋਖੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸਨ। ਇੱਕ ਤਾਂ ਇਸ ਕਰਕੇ ਕਿ ਪੁੱਤਰ ਸਨ, ਦੂਜੇ ਇਸ ਕਰਕੇ ਕਿ ਆਪ ਜੀ ਜਾਣਦੇ ਸਨ ਕਿ ਸਾਡੇ ਮਗਰੋਂ ਸ੍ਰੀ ਗੁਰੂ ਗਾਦੀ 'ਤੇ ਇਹੋ ਸਾਹਿਬਜ਼ਾਦੇ ਜੀ ਬੈਠਣਗੇ। ਸੋ ਹਰ ਤਰ੍ਹਾਂ ਨਾਲ ਪਿਤਾ ਗੁਰੂ ਜੀ ਪਿਆਰ ਅਤੇ ਲਾਡ ਕਰਦੇ ਸਨ। ਸ੍ਰੀ ਗੁਜਰੀ ਮਾਤਾ ਜੀ ਅਤੇ ਦਾਦੀ ਜੀ ਸ੍ਰੀ ਨਾਨਕੀ ਜੀ ਬੜੇ ਲਾਡ ਲੜਾਉਂਦੇ ਸਨ, ਪਰ ਫਿਰ ਵੀ ਆਪ ਲਈ ਦਾਈਆਂ ਰੱਖ ਦਿੱਤੀਆਂ ਸਨ। ਦਾਈਆਂ ਰਾਤ ਨੂੰ ਆਪ ਦੀ ਸੋਹਣੀ ਵਿਛਾਈ ਕਰਦੀਆਂ ਸਨ, ਰਾਤ ਦੇ ਕੱਪੜੇ ਪਾਉਂਦੀਆਂ ਸਨ। ਉਹ ਨਾਲ ਹੋਵੇ ਤੇ ਹਵਾ ਨਾ ਝੁੱਲੇ ਤਾਂ ਪੱਖਾ ਚੱਲਦੀਆਂ ਸਨ, ਸਿਆਲ ਹੋਵੇ ਤਾਂ ਕਮਰੇ ਨੂੰ ਨਿੱਘਿਆ ਰੱਖਦੀਆਂ ਸਨ। ਇੱਕ ਤੋਂ ਵਧੀਕ ਇਸ ਕਰਕੇ ਸਨ ਕਿ ਵਾਰੋ ਵਾਰੀ ਕੰਮ ਕਰਦੀਆਂ ਸਨ। ਸੌਣ ਵੇਲੇ ਸੌਣ ਵਾਲੀਆਂ ਲੋਰੀਆਂ ਤੇ ਜਾਗਣ ਵੇਲੇ ਜਾਗ ਲੋਰੀਆਂ ਗਾਉਂਦੀਆਂ ਸਨ। ਦਿਨ ਨੂੰ ਲੋੜ ਹੁੰਦੀ ਸੀ ਸਾਹਿਬਜ਼ਾਦੇ ਜੀ ਨੂੰ ਬਾਹਰ ਸੈਲ ਕਰਨ ਲੈ ਜਾਣ ਦੀ, ਹੋਰਨਾਂ ਬਾਲਾਂ ਨਾਲ ਖੇਡਣ ਵਿੱਚ ਰੁੱਝਣ ਦੀ, ਇਸ ਫਿਰ ਵੇਲੇ ਸਿਰ ਪ੍ਰਸ਼ਾਦ ਛਕਣ ਵੇਲੇ ਘਰ ਲੈ ਆਉਣ ਦੀ। ਜੋ ਦਾਸ ਇਹ ਸੇਵਾ ਕਰਦੇ ਸਨ ਉਹਨਾਂ ਨੂੰ ਦਾਇ ਆਖਦੇ ਸਨ। ਦਾਇਆ ਦਾ ਕੰਮ ਇਹ ਵੀ ਹੁੰਦਾ ਸੀ ਕਿ ਬਾਲਾ ਪ੍ਰੀਤਮ ਜੀ ਨੂੰ ਦੋਨੋਂ ਵੇਲੇ ਠੀਕ ਵਕਤ ਸਿਰ ਦੀਵਾਨ ਵਿੱਚ ਲੈ ਆਇਆ ਕਰਨ। ਉਂਝ ਤਾਂ ਸਾਹਿਬਜ਼ਾਦੇ ਜੀ ਦੀਵਾਨ ਵਿੱਚ ਹਾਜ਼ਰ ਹੋਣ ਲਈ ਆਪ ਬੜੇ ਤਿਆਰ ਰਹਿੰਦੇ ਸਨ, ਪਰ ਇਹ ਦਾਏ ਵੇਲੇ ਸਿਰ ਯਾਦ ਕਰਾ ਦਿਆ ਕਰਦੇ ਸਨ। ਇਹ ਦਾਏ ਸੇਵਾ ਵੀ ਕਰਦੇ ਸਨ ਤੇ ਸਾਹਿਬਜ਼ਾਦੇ ਜੀ ਨੂੰ ਦੱਸੇ ਬਿਨਾਂ ਉਹਨਾਂ ਦੀ ਰਾਖੀ ਵੀ ਕਰਦੇ ਸਨ, ਦੱਸੇ ਬਿਨਾਂ ਇਸ ਕਰਕੇ ਕਿ ਬਾਲਪਨੇ ਵਿੱਚ ਹੀ ਸਾਹਿਬਜ਼ਾਦੇ ਜੀ ਨਿਰਭਉ ਸਨ। ਨਿਰਭਉ ਆਖਦੇ ਹਨ ਨਿਧੜਕ ਨੂੰ ਜੋ ਡਰੇ ਨਾ। ਤੁਸੀਂ ਜਪਜੀ ਸਾਹਿਬ ਦਾ ਪਾਠ ਸੁਣਦੇ ਹੋ ਨਾ ਤੇ ਕੰਠ ਵੀ ਕਰ ਰਹੇ ਹੋ, ਵੇਖੋ ਉਸਦੇ ਛੇਕੜਲੇ ਸਲੋਕ ਵਿੱਚ ਆਉਂਦਾ ਹੈ ਦੋਏ ਦਾਈ ਦਾਇਆ। ਦਾਈ ਆਖਦੇ ਹਨ ਤ੍ਰੀਮਤ ਸੇਵਾ ਕਰਨ ਵਾਲੀ ਨੂੰ, ਖਿਡਾਵੀ ਨੂੰ। ਦਾਇਆ ਆਖਦੇ ਹਨ ਦਿਨ ਦੇ ਖਿਡਾਵੇ ਨੂੰ। ਜਪਜੀ ਵਿੱਚ ਗੁਰੂ ਜੀ ਨੇ ਜੀਵਾਂ ਨੂੰ ਬਾਲ ਦੱਸਿਆ ਹੈ, ਦਿਨ ਨੂੰ ਦਾਈ, ਦਿਨ ਨੂੰ ਦਾਇਆ ਖਿਡਾਵਾ ਤੇ ਰਾਤ ਨੂੰ ਦਾਈ ਖਿਡਾਵੀ ਦੱਸਿਆ ਹੈ। ਦਾਇਆ ਤੇ ਦਾਏ ਸਾਹਿਬਜ਼ਾਦੇ ਦੀ ਸੇਵਾ ਤੇ ਲਾਡ ਪਿਆਰ ਲਈ ਕੰਮ ਕਰਦੇ ਸਨ। ਇਹਨਾਂ ਦੋਹਾਂ ਨੂੰ ਦਾਇਨ ਜਾਂ ਦਈਨ ਆਖਦੇ ਸਨ। ਸਾਹਿਬਜ਼ਾਦੇ ਜੀ ਨੇ ਵੱਡੇ ਹੋ ਕੇ ਆਪਣੇ ਹਾਲ ਆਪ ਲਿਖੇ ਹਨ। ਉਸ ਵਿੱਚ ਆਪ ਜੀ ਲਿਖਦੇ ਹਨ, ਮਦਰ ਤੇ ਸਹਮ ਕੋਲੇ ਆਏ ਪਾਂਤ ਪਾਂਤ ਦਾਇਨ ਦੁਲਰਾਏ। ਇਹ ਕਿਹੜੀ ਬੋਲੀ ਹੈ? ਸਾਡੀ ਪੰਜਾਬੀ ਬੋਲੀ ਤਾਂ ਨਹੀਂ, ਇਹ ਬੋਲੀ ਹੈ ਪਟਨੇ ਦੀ, ਜਿੱਥੇ ਸਾਹਿਬਜ਼ਾਦੇ ਜੀ ਬਾਲ ਵਰੇਸ ਵਿੱਚ ਰਹੇ ਸਨ। ਇਸ ਦਾ ਅਰਥ ਹੈ ਕਿ ਮੈਨੂੰ ਮੇਰੇ ਪਿਆਰ ਕਰਨ ਵਾਲੇ ਪੰਜਾਬ ਵਿੱਚ ਲੈ ਆਏ। ਉੱਥੇ ਦਾਈਆਂ ਅਤੇ ਦਾਏ ਅਰਥਾਤ ਕਈ ਤਰ੍ਹਾਂ ਦੇ ਖਿਡਾਵੇ ਅਤੇ ਖਿਡਾਵੀਆਂ ਮੈਨੂੰ ਲਾਡ ਲਡਾਉਂਦੇ ਸਨ। ਅਨੰਦਪੁਰ ਵਸੇਬਾ ਰੱਛਾ। ਜਦੋਂ ਗੁਰੂ ਥਾਪੇ ਗਏ ਤਦੋਂ ਵੱਡੇ ਹੋ ਕੇ ਆਪ ਜੀ ਨੇ ਆਪਣੇ ਜੋ ਹਾਲ ਲਿਖੇ ਹਨ ਉਹਨਾਂ ਵਿੱਚ ਆਪ ਨੇ ਲਿਖਿਆ ਹੈ, ਕਿੰਨੀ ਅਣਖ ਭਾਂਤ ਕੀ ਰੱਛਾ। ਇਸ ਦੇ ਅਰਥ ਇਹ ਹਨ ਕਿ ਸਾਡੇ ਸਰੀਰ ਦੀ ਰਾਖੀ ਕਈ ਭਾਂਤ ਨਾਲ ਕੀਤੀ। ਇੱਕ ਤਾਂ ਦਾਈ ਦਾਏ ਸਹਿ ਸੁਭਾਅ ਰਾਖੀ ਕਰਦੇ ਸਨ, ਉਹਨਾਂ ਤੋਂ ਛੁੱਟ ਹੋਰ ਖਾਸ ਰਾਖੇ ਵੀ ਸਨ, ਜਿਵੇਂ ਕਿ ਬਾਲਾ ਪ੍ਰੀਤਮ ਜੀ ਨੂੰ ਸਤਲੁਜ ਨਦੀ ਵਿੱਚ ਖੇਲਾਂ ਕਰਨ ਦਾ ਸ਼ੌਂਕ ਸੀ। ਉੱਥੇ ਬੇੜੀਆਂ ਅਤੇ ਮਲਾਹ ਸਨ ਜੋ ਜਲ ਕ੍ਰੀੜਾ ਅਰਥਾਤ ਜਲ ਵਿੱਚ ਜਾਂ ਕਿਨਾਰੇ ਦੀਆਂ ਖੇਡਾਂ ਵਿੱਚ ਰਾਖੇ ਹੁੰਦੇ ਸਨ, ਜਿਵੇਂ ਕਿ ਜਲ ਵਿੱਚ ਨਹਾਉਣਾ, ਤਾਰੀਆਂ ਲਾਉਣੀਆਂ, ਬੇੜੀ ਨੂੰ ਖਿਉਣਾ। ਖਿਉਣਾ ਕਹਿੰਦੇ ਹਨ ਚੱਪੇ ਲਾ ਕੇ ਬੇੜੀ ਨੂੰ ਪਾਣੀ ਵਿੱਚ ਤੋਰਨਾ, ਤਾਰਨਾ। ਇਸ ਤਰ੍ਹਾਂ ਬਾਹਰ ਫਿਰਨ, ਸੈਲ ਕਰਨ, ਘੋੜੇ ਚੜ੍ਹ ਕੇ ਸੈਲ ਕਰਨ ਆਦਿ ਵੇਲੇ ਇਹ ਰਾਖੀ ਕਰਦੇ ਸਨ। ਪਰ ਰਾਖੇ ਰੱਖੇ ਹੋਏ ਪਿਤਾ ਮਾਤਾ ਜੀ ਨੇ ਸਨ, ਇਸ ਕਰਕੇ ਤੁਕ ਜੋ ਉੱਪਰ ਆਈ ਹੈ ਕਿੰਨੀ ਅਨੇਕ ਭਾਂਤ ਕੀ ਰੱਛਾ, ਉਸ ਦੇ ਅਰਥ ਇਹ ਹਨ ਕਿ ਮੇਰੇ ਪਿਤਾ ਜੀ ਨੇ ਕਈ ਤਰ੍ਹਾਂ ਨਾਲ ਮੇਰੀ ਰੱਛਾ ਕੀਤੀ। ਜਿਵੇਂ ਦੁਲਾਰਿਆਂ ਤਾਂ ਮਾਪਿਆਂ ਨੇ ਪਰ ਨਾਲ ਦੁਲਾਰਨ ਸੇਵਾ 'ਤੇ ਲਾਏ ਸਨ। ਜਿਵੇਂ ਦੁਲਰਾਇਆ ਤਾਂ ਮਾਪਿਆਂ ਨੇ ਪਰ ਨਾਲ ਦੁਲਾਰਨ ਸੇਵਾ 'ਤੇ ਲਾਏ ਸਨ। ਦਾਈਆਂ ਅਤੇ ਦਾਏ ਤਿਵੇਂ ਰੱਛਾ ਤਾਂ ਕੀਤੀ ਮਾਪਿਆਂ ਨੇ ਪਰ ਰੱਛਾ ਕਰਨ 'ਤੇ ਲਾਏ ਸਨ ਰਾਖੇ। ਉਂਝ ਪਿਤਾ ਗੁਰੂ ਜੀ ਗੁਰੂ ਸਨ, ਉਹਨਾਂ ਦਾ ਤਾਂ ਪਿਆਰ ਹੀ ਸਭ ਤੋਂ ਵੱਡਾ ਰਾਖਾ ਸੀ। ਇਹਨਾਂ ਦਾਈ ਦਾਇਆਂ ਕੇ ਖਿਡਾਵੀਆਂ ਅਤੇ ਖਿਡਾਵਿਆਂ ਦਾ ਸਰਦਾਰ ਇੱਕ ਗੁਰੂ ਕਾ ਪੱਕਾ ਸਿੱਖ ਸੀ। ਉਸਦਾ ਨਾਂ ਉਹਨਾਂ ਦਿਨਾਂ ਵਿੱਚ ਚੌਪਤ ਰਾਏ ਜਾਂ ਚੰਪਤ ਰਾਏ ਜੀ ਲਿਖਿਆ ਹੈ। ਇਹ ਚੰਪਤ ਰਾਏ ਜਦੋਂ ਸ੍ਰੀ ਬਾਲਾ ਪ੍ਰੀਤਮ ਜੀ ਗੁਰੂ ਹੋ ਗਏ ਅਤੇ ਅੰਮ੍ਰਿਤ ਦੀ ਮਰਿਆਦਾ ਤੋਰੀ ਤਾਂ ਅੰਮ੍ਰਿਤ ਛੱਕ ਕੇ ਸਿੰਘ ਸੱਜ ਗਿਆ, ਫਿਰ ਇਸਦਾ ਨਾਂ ਹੋ ਗਿਆ ਸੀ ਭਾਈ ਚੌਂਪਾ ਸਿੰਘ। ਇਹ ਚੰਪਤ ਰਾਏ ਆਪਣੇ ਮਾਪਿਆਂ ਦੀ ਸੁਖਣਾ ਦਾ ਪੁੱਤਰ ਸੀ। ਸੁਖਣਾ ਕੀ ਹੁੰਦੀ ਹੈ? ਇਸਦੇ ਮਾਪਿਆਂ ਨੇ ਅਰਦਾਸ ਕੀਤੀ ਸੀ ਕਿ ਸੱਤਵੇਂ ਗੁਰੂ ਸਾਹਿਬ ਗੁਰੂ ਹਰ ਰਾਏ ਜੀ ਦਾ ਧਿਆਨ ਧਰ ਕੇ ਕਿ ਜੇ ਸਾਡੇ ਘਰ ਔਲਾਦ ਹੋ ਪਵੇ ਤਾਂ ਅਸੀਂ ਇੱਕ ਬੱਚਾ ਆਪ ਦੀ ਭੇਟਾ ਕਰਾਂਗੇ। ਸੋ ਜਦ ਉਹਨਾਂ ਦੇ ਘਰ ਔਲਾਦ ਹੋਈ ਤਾਂ ਇੱਕ ਬੱਚਾ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ ਭੇਟਾ ਕਰ ਗਏ। ਗੁਰੂ ਹਰ ਰਾਏ ਸਾਹਿਬ ਜੀ ਇਸ ਨੂੰ ਸਦਾ ਖਿੜਿਆ ਅਤੇ ਖੁਸ਼ ਵੇਖ ਕੇ ਚੌਂਪਾ ਚੌਂਪਾ ਕਰਕੇ ਵਾਜਾਂ ਮਾਰਦੇ ਸਨ। ਫਿਰ ਇਸ ਨੂੰ ਚੰਪਤ ਰਾਏ ਨਾਮ ਦਿੱਤਾ। ਇਹ ਸੱਤਵੀਂ, ਅੱਠਵੀਂ, ਨੌਵੀਂ ਪਾਤਸ਼ਾਹੀ ਜੀ ਦੀ ਸੇਵਾ ਕਰਦਾ ਗੁਰੂ ਕਾ ਸਿੱਖ ਅਤੇ ਚੰਗਾ ਗੁਰਮਤਿ ਦਾ ਪ੍ਰਬੀਨ ਸਿੱਖ ਤਿਆਰ ਹੋ ਗਿਆ। ਨੌਵੇਂ ਸਤਿਗੁਰਾਂ ਨੇ ਸਾਹਿਬਜ਼ਾਦੇ ਦੇ ਖਿਡਾਵਿਆਂ ਦਾ ਵਡਕਾ ਇਸ ਨੂੰ ਥਾਪਿਆ। ਦਸਵੇਂ ਪਾਤਸ਼ਾਹ ਦੇ ਸਮੇਂ ਇਹ ਅੰਮ੍ਰਿਤ ਛੱਕ ਕੇ ਚੌਂਪਾ ਸਿੰਘ ਬਣ ਗਿਆ। ਅੰਮ੍ਰਿਤ ਦੀ ਰਹਿਤ ਦਾ ਇੱਕ ਰਹਿਤਨਾਮਾ ਇਸ ਚੌਂਪਾ ਸਿੰਘ ਨੇ ਤਿਆਰ ਕੀਤਾ, ਜਿਸ ਦਾ ਅਸਲ ਨਹੀਂ ਮਿਲਦਾ ਪਰ ਕੁਛ ਥੋੜ੍ਹਾ ਬਦਲਿਆ ਰੂਪ ਮਿਲਦਾ ਹੈ। ਸਿੱਛਾ ਸਾਹਿਬਜ਼ਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗਾਦੀ ਵਾਸਤੇ ਹੀ ਤਾਂ ਆਏ ਸੇ, ਪਰ ਅਜੇ ਗੁਰੂ ਨਹੀਂ ਸੇ ਥਾਪੇ ਗਏ। ਉਹਨਾਂ ਵਿੱਚ ਵਿੱਦਿਆ ਅਗੰਮ ਦੀ ਸੀ, ਜਾਣੋ ਉਹਨਾਂ ਨੂੰ ਬਿਨਾਂ ਪੜ੍ਹੇ ਵਿੱਦਿਆ ਦੇ ਗਿਆਨ ਆਪਣੇ ਆਪ ਆਉਂਦੇ ਸਨ। ਪਰ ਫਿਰ ਵੀ ਪਿਤਾ ਗੁਰੂ ਜੀ ਸਾਰੀ ਤਰ੍ਹਾਂ ਦੀ ਸੋਹਣੀ ਮੱਤ, ਜਿਸ ਨੂੰ ਸਿੱਖਿਆ ਆਖੀਦਾ ਹੈ, ਦੇਣੀ ਚਾਹੁੰਦੇ ਸਨ। ਜਿਵੇਂ ਕਿ ਗੁਰਮੁਖੀ ਅੱਖਰ ਪੜ੍ਹਨੇ, ਅੱਖਰ ਪੜ੍ਹ ਲੈਣ ਤਾਂ ਗੁਰਬਾਣੀ ਦਾ ਪਾਠ ਕਰ ਲੈਣ, ਫਿਰ ਸ਼ਸਤਰ ਵਿੱਦਿਆ, ਘੋੜੇ ਚੜ੍ਹਨਾ, ਤੀਰ ਚਲਾਉਣੇ, ਗੱਤ ਕੇ ਖੇਡ ਕੇ ਤਲਵਾਰ ਚਲਾਉਣ ਦੀ ਜਾਤ ਸਿੱਖਣੀ, ਬੰਦੂਕ ਵਿੱਚ ਗੋਲੀ ਭਰ ਕੇ ਨਿਸ਼ਾਨਾ ਬੰਨਣਾ ਅਤੇ ਫਿਰ ਤੋੜਾ ਲਾ ਕੇ ਚਲਾ ਦੇਣਾ, ਸਾਰੀਆਂ ਗੱਲਾਂ ਸਿਖਾਉਣ ਦੇ ਉਸਤਾਦ ਰੱਖ ਦਿੱਤੇ ਸਨ। ਇਹ ਗੱਲ ਵੀ ਗੁਰੂ ਜੀ ਨੇ ਵੱਡੇ ਹੋ ਕੇ ਇਸ ਤੁਕ ਵਿੱਚ ਆਪ ਲਿਖੀ ਹੈ। ਦੀਨੀ ਭਾਂਤ ਭਾਂਤ ਕੀ ਸਿੱਖਿਆ, ਕਿ ਸੋਹਣੇ ਬਾਬਲ ਨੇ ਮੈਨੂੰ ਤਰ੍ਹਾਂ ਤਰ੍ਹਾਂ ਦੀ ਸਿੱਖਿਆ ਦਿੱਤੀ। ਅਸਲ ਸਿੱਖਿਆ ਤਾਂ ਗੁਰਿਆਈ ਦੀ ਸੀ, ਜਿਸ ਨੂੰ ਆਤਮ ਵਿੱਦਿਆ ਅਤੇ ਜੀਦਾਨ ਦੀ ਵਿੱਦਿਆ ਆਖੀਦਾ ਹੈ, ਉਹ ਤਾਂ ਪਿਤਾ ਗੁਰੂ ਜੀ ਨੇ ਆਪ ਦਿੱਤੀ, ਪਰ ਹੋਰ ਵਿੱਦਿਆ ਦੇ ਉਸਤਾਦ ਰੱਖ ਦਿੱਤੇ। ਜਿਵੇਂ ਕਿ ਖੋਜ ਕਰੀਏ ਤਾਂ ਇਹ ਗੱਲ ਲਿਖੀ ਲੱਭ ਪੈਂਦੀ ਹੈ ਕਿ ਜਿਸ ਤੋਂ ਆਪ ਜੀ ਗੁਰਮੁਖੀ ਪੜ੍ਹੇ ਉਸਦਾ ਨਾਂ ਹਰਜਸ ਰਾਏ ਸੀ। ਇਹ ਮੁਨਸ਼ੀ ਵੀ ਸੀ ਅਤੇ ਫਾਰਸੀ ਅਤੇ ਗੁਰਮੁਖੀ ਵਿੱਦਿਆ ਵੀ ਚੰਗੀ ਜਾਣਦਾ ਸੀ। ਇਹ ਮਤੀ ਦਾਸ ਦਾ ਭਤੀਜਾ ਸੀ। ਮਤੀ ਦਾਸ ਬੜਾ ਪੱਕਾ ਸਿੱਖ ਸੀ, ਜੋ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਦਿੱਲੀ ਵਿੱਚ ਸ਼ਹੀਦ ਹੋਇਆ ਸੀ, ਜਿਸ ਨੂੰ ਤੁਰਕਾਂ ਨੇ ਜਿਉਂਦੇ ਜੀ ਆਰੇ ਨਾਲ ਚੀਰਿਆ ਸੀ। ਸੋ ਹਰਜਸ ਨੇ ਆਪ ਨੂੰ ਗੁਰਮੁਖੀ, ਗੁਰਬਾਣੀ, ਗੁਰਸਾਖੀਆਂ ਸਭੋ ਕੁਛ ਪੜ੍ਹਾਉਣਾ ਸ਼ੁਰੂ ਕੀਤਾ ਤਾਂ ਆਪ ਜੀ ਬਹੁਤ ਛੇਤੀ ਇਉਂ ਸਿੱਖ ਗਏ ਜਿਵੇਂ ਕਿ ਅੱਗੇ ਹੀ ਜਾਣਦੇ ਸਨ। ਮਸਾਂ 6 ਮਹੀਨੇ ਇਸ ਪੜ੍ਹਨ 'ਤੇ ਲੱਗੇ। ਫਿਰ ਹਰਜਸ ਤੋਂ ਹੀ ਫਾਰਸੀ ਪੜ੍ਹਨੀ ਸ਼ੁਰੂ ਕੀਤੀ, ਪਰ ਮਗਰੋਂ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਇੱਕ ਫਾਰਸੀ ਦੇ ਵਿਦਵਾਨ ਮੁਨਸ਼ੀ ਪੀਰ ਮੁਹੰਮਦ ਕਾਜੀ ਨੂੰ ਲਾਇਆ ਸੀ। ਇਸ ਉਸਤਾਦ ਤੋਂ ਫਾਰਸੀ ਵਿੱਦਿਆ ਬੜੇ ਥੋੜ੍ਹੇ ਚਿਰ ਵਿੱਚ ਆਪ ਨੇ ਪੜ੍ਹ ਲਈ। ਤਵਾਰੀਖ ਖਾਲਸਾ ਵਿੱਚ ਲਿਖਿਆ ਹੈ ਕਿ ਭਾਵੇਂ ਇਹਨਾਂ ਦੇ ਨਾਲ ਪਰਚਣ ਲਈ ਹੋਰ ਵੀ ਕਈ ਬਾਲਕ ਜਮਾਤੀ ਕਰ ਦਿੱਤੇ ਸੇ, ਪਰ ਇਹਨਾਂ ਦੀ ਬੁੱਧ ਨੂੰ ਕੋਈ ਨਾ ਅੱਪੜਿਆ। ਥੋੜ੍ਹੇ ਹੀ ਦਿਨਾਂ ਵਿੱਚ ਗੁਰੂ ਜੀ ਕਈ ਕਿਤਾਬਾਂ ਪੜ੍ਹ ਕੇ ਉਹਨਾਂ ਦੇ ਮਾਣੇ ਜੋ ਕਾਜੀ ਨੂੰ ਵੀ ਨਹੀਂ ਆਉਂਦੇ ਸੀ ਕਰਨ ਲੱਗ ਪਏ, ਜਿਸ ਤੋਂ ਉਸਨੇ ਇਹਨਾਂ ਨੂੰ ਵਲੀ ਅੱਲਾ ਸਮਝ ਕੇ ਸੱਤ ਸਲਾਮਾਂ ਕੀਤੀਆਂ। ਫਿਰ ਜੇ ਕਦੇ ਗੁਰੂ ਜੀ ਕਾਜੀ ਤੋਂ ਕੁਛ ਪੁੱਛਣ ਤਾਂ ਉਹ ਬੜੇ ਅਦਬ ਨਾਲ ਦੱਸ ਦੇਵੇ, ਨਹੀਂ ਤਾਂ ਉਹਨਾਂ ਦੇ ਚਰਨਾਂ ਵਿੱਚ ਧਿਆਨ ਧਰ ਰੱਖੇ। ਇਸੇ ਕਰਕੇ ਉਸਦਾ ਲੋਕ ਪ੍ਰਲੋਕ ਸੁਧਰ ਗਿਆ। ਵਲੀ ਅੱਲਾ ਕੀ ਹੁੰਦਾ ਹੈ? ਮੁਸਲਮਾਨ ਲੋਕੀ ਫਾਰਸੀ ਬੋਲੀ ਵਿੱਚ ਵਲੀ ਅੱਲਾ ਰੱਬ ਦੇ ਡਾਢੇ ਪਿਆਰੇ ਨੂੰ ਆਖਦੇ ਹਨ, ਜੋ ਰੱਬ ਜੀ ਦੇ ਪਾਸ ਪਾਸ ਰਹਿੰਦਾ ਹੋਵੇ, ਇੰਨਾ ਕਿ ਰੱਬ ਜੀ ਦਾ ਦੋਸਤ ਜਾਂ ਪਿਆਰਾ ਮੰਨ ਲਿਆ ਜਾਵੇ। ਜਿਵੇਂ ਅਸੀਂ ਬੱਚਿਆਂ ਨੂੰ ਮਦਰੱਸੇ ਜਾਂ ਸਕੂਲੇ ਘੱਲਦੇ ਹਾਂ ਜੋ ਵਿੱਦਿਆ ਪਾ ਲੈਣ, ਤਿਵੇਂ ਸਕੂਲਾਂ ਤੋਂ ਪਹਿਲਾਂ ਪਾਠਸ਼ਾਲਾ ਅਤੇ ਮਦਰੱਸੇ ਹੁੰਦੇ ਸਨ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੋਹਣੇ ਪੁੱਤਰ ਨੂੰ ਵੀ ਇੱਕ ਤਰ੍ਹਾਂ ਦਾ ਮਦਰੱਸਾ ਜਾਂ ਸਕੂਲ ਬਣਾ ਦਿੱਤਾ ਸੀ, ਜਿਕੂ ਪੜ੍ਹਾਉਣ ਵਾਲੇ ਗੁਰੂ ਜੀ ਨੇ ਆਪ ਰੱਖ ਦਿੱਤੇ ਸਨ। ਤਿਵੇਂ ਪੜ੍ਹਨ ਵਾਲੇ ਵੀ ਹੋਰ ਕਿੰਨੇ ਹੀ ਸਾਹਿਬਜ਼ਾਦੇ ਜੀ ਦੇ ਨਾਲ ਬੈਠ ਕੇ ਪੜ੍ਹਨ ਲਈ ਲਾ ਦਿੱਤੇ ਸਨ। ਉਹਨਾਂ ਇਕੱਠੇ ਨਾਲ ਰਲ ਕੇ ਪੜ੍ਹਨ ਵਾਲਿਆਂ ਕਾਕਿਆਂ ਦੇ ਨਾਂ ਪਤੇ ਇਉਂ ਲਿਖੇ ਮਿਲਦੇ ਹਨ, ਸ਼ਾਮਦਾਸ, ਗੁਲਾਬ ਰਾਏ। ਇਹ ਦੋਏ ਤੇਗ ਬਹਾਦਰ ਜੀ ਦੇ ਭਰਾਤਾ ਸ੍ਰੀ ਸੂਰਜਮੱਲ ਦੇ ਪੋਤਰੇ ਸਨ। ਗੁਰੂ ਤੇਗ ਬਹਾਦਰ ਜੀ ਦੀ ਭੈਣ ਬੀਬੀ ਵੀਰੋ ਦੇ ਪੁੱਤਰ ਮੋਹਰੀ ਚੰਦ, ਸੰਘੋ ਗੁਰਬਖਸ਼ ਦਾ ਪੁੱਤਰ ਗੁਰਸ਼ਰਨ ਨੰਦ ਚੰਦ ਸੰਘਾ, ਇਹਨਾਂ ਤੋਂ ਛੁੱਟ ਮਨੀ ਸਿੰਘ, ਤਾਰਾ ਆਲਮ, ਕੀਰਤੀਆ ਆਦਿਕ ਹੋਰ ਕਈ ਕਾਕੇ ਸਨ। ਸੋ ਆਪ ਦੀ ਵਿੱਦਿਆ ਪਾਉਣ ਦੇ ਨਾਲ ਮਾਨੋ ਇੱਕ ਸਕੂਲ ਬਣ ਗਿਆ ਸੀ। ਹੋਰ ਬਾਲਕੇ ਤਾਂ ਪੜ੍ਹ ਕੇ ਸਬਕ ਘੋਕ ਘੋਕ ਕੇ ਯਾਦ ਕਰਦੇ, ਪਰ ਸਾਹਿਬਜ਼ਾਦੇ ਜੀ ਇੱਕ ਵੇਰ ਸੁਣ ਕੇ ਮੁੜ ਕੇ ਕਦੀ ਨਾ ਭੁੱਲਦੇ, ਨਾ ਮਿਹਨਤ ਕਰਦੇ ਨਾ ਘੋਖਦੇ, ਜਿਵੇਂ ਕਿ ਪਹਿਲੋਂ ਹੀ ਜਾਣਦੇ ਸਨ। ਹੋਣ ਹਾਰ ਬਿਰਵਾ, ਲੋਕੀ ਆਖਦੇ ਹਨ ਹੋਣ ਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ। ਇਸ ਦਾ ਅਰਥ ਇਹ ਹੈ ਕਿ ਜਿਨ੍ਹਾਂ ਬੂਟਿਆਂ ਨੂੰ ਚੰਗੇ ਫਲ ਲੱਗਣੇ ਹੋਣ, ਉਹਨਾਂ ਦੇ ਪੱਤਰ ਬੜੇ ਚੀਕਣੇ ਹੁੰਦੇ ਹਨ, ਕੂਲੇ ਤੇ ਥਿੰਦੇ ਥਿੰਦੇ ਹੁੰਦੇ ਹਨ। ਕਈ ਆਖਦੇ ਹਨ ਇਸ ਦਾ ਅਰਥ ਇਹ ਹੈ ਕਿ ਮਿੱਠੇ ਬੇਰ ਵਾਲੀਆਂ ਬੇਰੀਆਂ ਦੇ ਪੱਤਰ ਉਗਦਿਆਂ ਹੀ ਥਿੰਦੇ ਥਿੰਦੇ ਹੁੰਦੇ ਹਨ। ਇਹ ਗੱਲ ਉਸ ਵੇਲੇ ਆਖਦੇ ਹਨ ਜਿਸ ਵੇਲੇ ਕਿਸੇ ਬਾਲ ਵਿੱਚ ਛੋਟੇ ਹੁੰਦਿਆਂ ਹੀ ਚੰਗਿਆਈਆਂ ਤੇ ਸੋਹਣੇ ਗੁਣ ਦਿਸਣ ਲੱਗ ਪੈਣ, ਪਰ ਇਹ ਤਾਂ ਦੁਨੀਆਂ ਦੇ ਚੰਗਿਆਈਆਂ ਵਾਲਿਆਂ ਲਈ ਬੋਲ ਲਈਦਾ ਹੈ। ਬਾਲਾ ਪ੍ਰੀਤਮ ਜੀ ਤਾਂ ਸਨ ਹੀ ਧੁਰੋਂ ਗੁਰੂ ਬਣ ਕੇ ਜਗਤ ਨੂੰ ਤਾਰਨ ਲਈ ਆਏ ਹੋਏ। ਉਹਨਾਂ ਦੇ ਰੱਬੀ ਗੁਣ ਵੇਖ ਵੇਖ ਕੇ ਸਿੱਖ ਸੰਗਤਾਂ ਹਰਿਆਨ ਹੋ ਜਾਂਦੀਆਂ ਸਨ ਤੇ ਆਪ ਦੇ ਇਹ ਗੁਣ ਸਾਰੀਆਂ ਸੰਗਤਾਂ ਵਿੱਚ ਪਹੁੰਚ ਪਏ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਪੂਰਬ ਵੱਲ ਤਾਂ ਅਸਾਮ ਦੇਸ਼ ਤੱਕ ਹੈ ਸਨ, ਪੱਛੋਂ ਵੱਲ ਪਿਸ਼ਾਵਰ ਤੋਂ ਪਰੇ ਕਾਬਲ ਤੇ ਖੁਰਾਸਾਨ ਤੱਕ ਵੀ ਮਿਲਦੇ ਸਨ, ਉੱਤਰ ਵੱਲ ਤਿੱਬਤ ਦੀਆਂ ਹੱਦਾਂ ਤੱਕ ਤੇ ਦੱਖਣ ਵਿੱਚ ਸੰਗਲਾ ਦੀਪ ਤੱਕ ਲੱਜਦੇ ਸਨ। ਜਦ ਦੂਰ ਦੂਰ ਸਾਰੇ ਦੇਸ਼ ਦੀਆਂ ਸਿੱਖਾਂ ਵਿੱਚ ਖਬਰ ਪਹੁੰਚੀਆਂ ਕਿ ਸਾਹਿਬਜ਼ਾਦੇ ਜੀ ਹੁਣ ਅਨੰਦਪੁਰ ਵਿੱਚ ਆ ਗਏ ਹਨ ਤੇ ਸਿੱਖ ਦੇਖ ਦੇਖ ਨਿਹਾਲ ਹੋ ਰਹੇ ਹਨ, ਤਦ ਦੂਰ ਦੂਰ ਤੋਂ ਸਿੱਖ ਦਰਸ਼ਨਾਂ ਲਈ ਆਉਣ ਲੱਗ ਪਏ। ਜੋ ਆਵੇ ਸੋ ਵੱਧ ਤੋਂ ਵੱਧ ਚੜ੍ਹ ਕੇ ਸੁਗਾਤਾਂ ਤੇ ਭੇਟਾਂ ਲਿਆਵੇ। ਇੱਥੋਂ ਤਾਂ ਹੀ ਕਿ ਇੱਕ ਸਿੱਖ ਚੌਧਰੀ ਨੇ ਆਪਣਾ ਬੱਚਾ ਵੀ ਸਾਹਿਬਜ਼ਾਦੇ ਨਾਲ ਖੇਡਣ ਤੇ ਸੇਵਾ ਕਰਨ ਲਈ ਅਰਪ ਦਿੱਤਾ। ਇਹ ਸੋਹਣਾ ਪਿੱਛੋਂ ਮਨੀ ਸਿੰਘ ਨਾਮ ਨਾਲ ਪ੍ਰਸਿੱਧ ਹੋਇਆ, ਜੋ ਬੜਾ ਗਿਆਨੀ ਤੇ ਸਿੱਖੀ ਦਾ ਆਗੂ ਸੀ। ਸੰਮਤ 1994 ਬਿਕਰਮੀ ਵਿੱਚ ਇਹ ਲਾਹੌਰ ਸ਼ਹੀਦ ਹੋਇਆ ਸੀ। ਪਰ ਇਸ ਨੇ ਧਰਮ ਨਹੀਂ ਸੀ ਹਾਰਿਆ। ਤੁਰਕਾਂ ਨੇ ਇਸ ਨੂੰ ਆਖਿਆ ਕਿ ਤੂੰ ਧਰਮ ਛੱਡ ਦੇ, ਮੁਸਲਮਾਨ ਹੋ ਜਾ, ਨਹੀਂ ਤਾਂ ਤੇਰਾ ਬੰਦ ਬੰਦ ਕੱਟ ਦਿਆਂਗੇ। ਪਰ ਇਸ ਨੇ ਉਹਨਾਂ ਦੀ ਇੱਕ ਨਾ ਮੰਨੀ ਤੇ ਬੰਦ ਬੰਦ ਟੁਕਵਾ ਕੇ ਸ਼ਹੀਦ ਹੋ ਗਿਆ। ਇਸ ਤਰ੍ਹਾਂ ਅੱਗੇ ਲਿਖੇ ਸੰਗਤਾਂ ਦੇ ਆਗੂ ਸਿੱਖ ਆਪਣੇ ਆਪਣੇ ਪਾਸੇ ਦਿਆਂ ਸਿੱਖਾਂ ਨੂੰ ਨਾਲ ਲੈ ਕੇ ਅਨੰਦਪੁਰ ਆਏ ਤੇ ਦਰਸ਼ਨ ਕਰਕੇ ਨਿਹਾਲ ਹੋਏ ਤੇ ਸਾਰੇ ਇਹ ਸੋਚਾਂ ਸੋਚਦੇ ਗਏ ਕਿ ਇਹ ਸਾਹਿਬਜ਼ਾਦਾ ਆਪਣੇ ਦਾਦੇ ਵਾਂਗੂ ਬੜਾ ਬਲਵਾਨ ਯੋਧਾ ਵੀ ਹੋਵੇਗਾ, ਜੋ ਗੁਰਿਆਈ ਵੀ ਪੂਰੀ ਪੂਰੀ ਕਰੇਗਾ ਤੇ ਪ੍ਰਜਾ ਦੀ ਗੁਲਾਮੀ ਦੇ ਬੰਧਨ ਵੀ ਕੱਟੇਗਾ। ਇਹ ਆਪਣੇ ਦਾਦੇ ਗੁਰੂ ਵਾਂਗੂ ਫੌਜਾਂ ਦਾ ਸਰਦਾਰ ਹੋਵੇਗਾ। ਉਹ ਕਹਿੰਦੇ ਇਹ ਵਾਕ ਸਨ ਕਿ ਗੁਰੂ ਹੋ ਕੇ ਮੀਰੀ ਪੀਰੀ ਤੋਂ ਇਹ ਕੰਮ ਕਰੇਗਾ। ਨਾਲ ਹੀ ਆਏ ਲੋਕੀ ਦੇਖਦੇ ਸਨ ਕਿ ਦੀਵਾਨਾਂ ਵਿੱਚ ਤਾਂ ਸਾਹਿਬਜ਼ਾਦੇ ਜੀ ਇਉਂ ਬੈਠਦੇ ਹਨ ਜਿਵੇਂ ਕੋਈ ਜੋਗੀ ਹੁੰਦਾ ਹੈ। ਉਹ ਜੋਗੀ ਕਿੰਗਾਂ ਵਜਾਉਣ ਵਾਲਾ ਨਾ, ਪਰ ਉਹ ਜੋ ਆਪਣੇ ਰੱਬ ਜੀ ਦੇ ਧਿਆਨ ਵਿੱਚ ਜੁੜ ਕੇ ਬੈਠ ਜਾਵੇ ਤੇ ਮਨ ਰੱਬ ਜੀ ਵੱਲ ਲਾਈ ਰੱਖੇ। ਫਿਰ ਉਹ ਦੇਖਦੇ ਸਨ ਕਿ ਆਪ ਸੁਣ ਮੁਣ ਨਹੀਂ ਹੋ ਜਾਂਦੇ, ਖੇਲਦੇ ਹਨ, ਦੌੜਦੇ ਤੁਰਦੇ ਹਨ, ਨਦੀ ਵਿੱਚ ਖੇਲਾਂ ਕਰਦੇ ਹਨ, ਨਾਵਕ ਚਲਾਉਂਦੇ ਹਨ, ਕਬੱਡੀਆਂ ਸੋਚੀਆਂ ਹੁਣੇ ਹੀ ਖੇਡਦੇ ਹਨ, ਗੱਤਕੇ ਬਾਜੀ ਕਰਦੇ ਹਨ, ਕਿਸੇ ਵੇਲੇ ਆਪਣੇ ਨਾਲ ਖੇਡਣ ਵਾਲਿਆਂ ਦੇ ਦੋ ਹਿੱਸੇ ਵੰਡ ਕੇ ਫੌਜੀਆਂ ਵਾਂਗੂ ਲੜਾਈਆਂ ਵੀ ਲੜਦੇ ਹਨ। ਸੋ ਛੋਟੀ ਉਮਰਾਂ ਵਿੱਚ ਹੀ ਹਰ ਗੱਲ ਤੇ ਹਰ ਵਿੱਦਿਆ ਵਿੱਚ ਸਾਹਿਬਜ਼ਾਦੇ ਇਉਂ ਪੂਰੇ ਹੋ ਗਏ ਜਿਵੇਂ ਸਮੁੰਦਰ ਅੱਗੇ ਹੀ ਭਰਿਆ ਹੋਇਆ ਹੁੰਦਾ ਹੈ। ਹੋਰ ਨਦੀਆਂ ਉਸ ਵਿੱਚ ਪੈਂਦੀਆਂ ਰਹਿੰਦੀਆਂ ਹਨ, ਪਰ ਉਹ ਉਹਨਾਂ ਦੇ ਪੈਣ ਨਾਲ ਉਛਲ ਨਹੀਂ ਪੈਂਦਾ। ਸਦਾ ਪੂਰਾ ਤੇ ਪੂਰਨ ਰਹਿਣ ਵਾਲਾ ਸਦਾ ਭਰਪੂਰ ਰਹਿੰਦਾ ਹੈ।